ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਸੁਲੇ ਖਾਂ ਪ੍ਰਿਥੀ ਚੰਦ ਨੂੰ ਲਾਹੌਰ ਤੋਂ ਲੈ ਕੇ ਜਦੋਂ ਦਿੱਲੀ ਪਹੁੰਚਦਾ ਬਾਦਸ਼ਾਹ ਨਾਲ ਮੇਲ ਹੋਇਆ, ਬਾਦਸ਼ਾਹ ਨੂੰ ਪ੍ਰਿਥੀ ਚੰਦ ਦੇ ਬਾਬਤ ਦੱਸਿਆ ਔਰ ਪ੍ਰਿਥੀ ਚੰਦ ਨੇ ਜਦੋਂ ਬਾਦਸ਼ਾਹ ਦੇ ਕੋਲ ਆਪਣੀ ਫਰਿਆਦ ਰੱਖੀ, ਕਹਿਣ ਲੱਗਾ ਕਿ ਗੁਰਤਾ ਗੱਦੀ ਮੇਰਾ ਹੱਕ ਬਣਦਾ ਸੀ, ਮੈਨੂੰ ਉਹ ਦਵਾਉਣਾ ਕਰੋ, ਮੈਂ ਪੁਕਾਰ ਫਰਿਆਦ ਲੈ ਕੇ ਆਇਆ। ਜਹਾਂਗੀਰ ਬਾਦਸ਼ਾਹ ਨੇ ਉਸ ਸਮੇਂ ਨੂੰ ਯਾਦ ਕੀਤਾ ਜਿਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਇਕ ਜਾਣਦੇ ਆ, ਉਹਨਾਂ ਦੇ ਗੁਣਾਂ ਦੀ ਪਰਖ ਕਰਦੇ ਆ, ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕਰਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਉਹ ਸਮਾਂ ਜਿਹੜਾ ਸੀ ਬਾਦਸ਼ਾਹ ਨੇ ਯਾਦ ਕੀਤਾ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਪ੍ਰਿਥੀ ਚੰਦ ਨੂੰ, ਪ੍ਰਿਥੀ ਚੰਦ ਤੂੰ ਗੁਰੂ ਪਿਤਾ ਦੇ ਆਗਿਆ ਅਨੁਸਾਰੀ ਨਹੀਂ ਰਿਹਾ, ਸੇਵਾ ਨਹੀਂ ਕੀਤੀ, ਬਚਨ ਨਹੀਂ ਕਮਾਇਆ, ਤਾਂ ਤੂੰ ਖਾਲੀ ਰਿਹਾ, ਤੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨੀ ਲੱਗ ਜਾ, ਉੱਥੇ ਜਾ ਕੇ ਸੁੱਖ ਪਾਉਣਾ ਕਰ, ਇੱਥੇ ਦਾਦ ਫਰਿਆਦ ਨਹੀਂ ਸੁਣੇਗੀ, ਗੱਲ ਨਹੀਂ ਬਣੀ। 2 ਮਹੀਨੇ ਦਾ ਸਮਾਂ ਬਤੀਤ ਕੀਤਾ, ਬੜਾ ਔਖਾ ਹੋਇਆ, ਬੜਾ ਦੁਖੀ ਹੈ, ਬੜਾ ਚਿੰਤਤ ਹੈ। 2 ਮਹੀਨੇ ਬਾਅਦ ਸੁਲੇ ਖਾਂ ਨੂੰ ਮਿਲਦਾ, ਕਹਿਣ ਲੱਗਾ ਕਿ ਮੈਂ ਜੋ ਆਸ ਲੈ ਕੇ ਆਇਆ ਸੀ ਉਹ ਪੂਰੀ ਨਹੀਂ ਹੋਈ, ਬਾਦਸ਼ਾਹ ਨੇ ਮੈਨੂੰ ਨਿਆਂ ਨਹੀਂ ਦਿੱਤਾ, ਕਿਸੇ ਤਰ੍ਹਾਂ ਤੂੰ ਜਿਹੜਾ ਹੈ ਮੇਰਾ ਮਸਲਾ ਹੱਲ ਕਰਵਾ ਦੇ, ਮੈਨੂੰ ਦਿੱਲੀ ਦੇ ਵਿੱਚੋਂ ਜਾਣਾ ਔਖਾ ਹੋ ਗਿਆ, ਮੇਰੀ ਰਹਿੰਦੀ ਇੱਜ਼ਤ ਵੀ ਚਲੀ ਜਾਵੇਗੀ। ਸੁਲੇ ਖਾਂ ਕਹਿਣ ਲੱਗਾ ਮੇਰੀ ਗੱਲ ਹੁਣ ਨਹੀਂ ਬਣਦੀ, ਬਾਦਸ਼ਾਹ ਮੈਨੂੰ ਤੇਰਾ ਪੱਖੀ ਸਮਝਦਾ। 2 ਮੁਗਲਾਂ ਦੇ ਨਾਲ ਮੇਲ ਕਰਵਾਇਆ, ਪਠਾਣਾ ਦੇ ਨਾਲ ਅਹਿਲਕਾਰ ਸਨ ਜਿਹੜੇ ਉਮਰਾਵ ਸਨ, ਅਬਦੁਲ ਖਾਨ ਤੇ ਮਹਿਮਦ ਖਾਨ, ਉਹਨਾਂ ਦੇ ਨਾਲ ਮੇਲ ਕਰਵਾਇਆ, ਤੂੰ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਕੁਛ ਰਿਸ਼ਵਤ ਦੇ, ਤੇਰਾ ਕੰਮ ਬਣਾ ਸਕਦੇ ਨੇ। ਉਹਨਾਂ ਨੂੰ ਰਿਸ਼ਵਤ ਦਿੱਤੀ, ਉਹ ਕਹਿਣ ਲੱਗੇ ਦੇਖ ਬਾਦਸ਼ਾਹ ਨਿਆਂ ਕਰਨ ਵਿੱਚ ਬੜਾ ਸੂਝਵਾਨ ਤੇ ਸਿਆਣਾ, ਉਹ ਕਾਹਲੀ ਵਿੱਚ ਨਿਆਂ ਨਹੀਂ ਕਰਦਾ, ਫੈਸਲਾ ਨਹੀਂ ਦਿੰਦਾ, ਉਹ ਕਿਸ ਤਰ੍ਹਾਂ ਦੇ ਨਾਲ ਨਿਆਂ ਕਰਦਾ, ਉਹਦਾ ਨਿਆਂ ਕਰਨ ਦਾ ਤਰੀਕਾ ਕੀ ਹੈ, ਉਹ ਦੋਵੇਂ ਜਿਹੜੇ ਅਹਿਲਕਾਰ ਨੇ ਉਹ ਪ੍ਰਿਥੀ ਚੰਦ ਨੂੰ ਦੱਸ ਰਹੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਆਉ ਕਰਨ ਕੀ ਬਾਤ ਸੁਣਾਵਹਿ, ਗੁਰ ਨੰਦਨ ਸੁਨ ਦੇ ਕਰ ਕਾਨ।
ਤੇ ਹੁਣ ਇਹ ਜਿਹੜੇ ਉਮਰਾਵ ਸਨ ਉਹ ਕਹਿਣ ਲੱਗੇ ਹੇ ਗੁਰੂ ਸੁਪੁੱਤਰ, ਬਾਦਸ਼ਾਹ ਨਿਆਂ ਕਿਸ ਤਰੀਕੇ ਨਾਲ ਕਰਦਾ, ਉਹਦੇ ਨਿਆਂ ਕਰਨ ਦਾ ਢੰਗ ਕੀ ਹੈ, ਉਹ ਤੈਨੂੰ ਅਸੀਂ ਦੱਸਦੇ ਹਾਂ, ਉਹ ਧਿਆਨ ਨਾਲ ਸੁਣਨਾ ਕਰ।
ਘੰਟਾ ਸਿਰ ਪਰ ਦਰਕਤ ਨਿਸ਼ਦਨਾ, ਰਹਿ ਬਜਾਰ ਮਹਿ ਰਜੂ ਮਹਾਨ।
ਬਾਦਸ਼ਾਹ ਜਿੱਥੇ ਬੈਠਦਾ ਹੈ ਉੱਥੇ ਉਹਦੇ ਸਿਰ ਦੇ ਉੱਤੇ ਇੱਕ ਘੰਟੀ ਬੰਨੀ ਹੋਈ ਹੈ, ਉਹ ਜਿਹੜੀ ਘੰਟੀ ਹੈ ਉਹਦੀ ਜਿਹੜੀ ਰੱਸੀ ਹੈ ਉਹ ਰੱਸੀ ਬਾਜ਼ਾਰ ਦੇ ਵਿੱਚ ਛੱਡੀ ਹੋਈ ਹੈ। ਬਾਦਸ਼ਾਹ ਹਰ ਵੇਲੇ ਜਿੱਥੇ ਆਸਣ ਤੇ ਬੈਠਦਾ ਹੈ ਉੱਥੇ ਇੱਕ ਉਹਨੇ ਘੰਟੀ ਬੰਨ ਕੇ ਉਹਦੀ ਜਿਹੜੀ ਰੱਸੀ ਉਹ ਬਾਜ਼ਾਰ ਦੇ ਵਿੱਚ ਛੱਡੀ ਹੋਈ ਹੈ।
ਇੱਕ ਦਿਨ ਜਲ ਪਖਾਰ ਕਉ ਲਾਦੇ, ਬ੍ਰਿਖਬ ਅਗਾਰੇ ਕਰਤ ਪਿਆਨ।
ਇੱਕ ਦਿਨ ਦੀ ਗੱਲ ਤੈਨੂੰ ਦੱਸਦੇ ਆ, ਪ੍ਰਿਥੀ ਚੰਦ ਕੁਝ ਮਾਸ਼ਕੀ ਜਿਹੜੇ ਜਲ ਢੋਣ ਵਾਲੇ, ਪਖਾਰ ਕਹਿੰਦੇ ਨੇ ਮਸ਼ਕ ਨੂੰ, ਚੰਮ ਦੀ ਬਣੀ ਹੁੰਦੀ ਜਿਹਦੇ ਵਿੱਚ ਪਾਣੀ ਭਰ ਕੇ ਲਿਆਂਦਾ ਜਾਂਦਾ, ਪੁਰਾਤਨ ਸਮਿਆਂ ਦੇ ਵਿੱਚ ਜਦੋਂ ਜਲ ਦੇ ਕੋਈ ਬਹੁਤੇ ਸੋਮੇ ਨਹੀਂ ਸਨ, ਖੂਹਾਂ ਤੋਂ ਜਲ ਭਰ ਕੇ ਲਿਆਂਦਾ, ਮਾਸ਼ਕੀ ਲੋਕ ਘਰਾਂ ਦੇ ਵਿੱਚ ਪਾਣੀ ਢੋਂਦੇ ਮਸ਼ਕਾਂ ਦੇ ਵਿੱਚ ਭਰ ਕੇ। ਇੱਕ ਦਿਨ ਦਾ ਸਮਾਂ ਜਿਹੜੇ ਜਲ ਢੋਣ ਵਾਲੇ ਮਾਸ਼ਕੀ ਨੇ ਉਹਨਾਂ ਨੇ ਪਾਣੀ ਦੀਆਂ ਮਸ਼ਕਾਂ ਭਰੀਆਂ ਹੋਈਆਂ ਤੇ ਉਹ ਬਲਦਾਂ ਦੇ ਉੱਪਰ ਰੱਖ ਕੇ ਲਿਆ ਰਹੇ ਸਨ।
ਜਲਦਾਨੀ ਤੇ ਪੀਛੇ ਹਾਂਕਤ, ਚਲਤ ਚਲਤ ਆਏ ਤਿਸ ਥਾਨ।
ਤੇ ਹੁਣ ਜਿਹੜੇ ਬਲਦ ਸਨ ਉਹ ਬਲਦ ਅੱਗੇ ਅੱਗੇ ਤੁਰੇ ਜਾ ਰਹੇ ਸਨ ਤੇ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਤੋਰ ਰਹੇ ਸਨ ਮਾਸ਼ਕੀ, ਉਹਨਾਂ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਸਨ ਤੇ ਉਹ ਜਿੱਥੇ ਰੱਸੀ ਪਈ ਹੋਈ ਸੀ ਉਹ ਰੱਸੀ ਵਾਲੇ ਥਾਂ ਤੇ ਜਦੋਂ ਬਲਦ ਪਹੁੰਚੇ,
ਬ੍ਰਿਖਬ ਚਰਨ ਸੋ ਰਜੋ ਲਾਗੇ, ਐਂਚੇ ਗਏ ਸੋ ਘੰਟਾ ਹਾਲ।
ਤੇ ਹੁਣ ਜਦੋਂ ਜਿਨ੍ਹਾਂ ਦੇ ਬਲਦਾਂ ਦੇ ਉੱਪਰ ਪਾਣੀ ਦੀਆਂ ਮਸ਼ਕਾਂ ਲੱਦੀਆਂ ਹੋਈਆਂ ਸਨ ਹੁਣ ਮਾਸ਼ਕੀ ਪਿੱਛੇ ਆ ਰਹੇ ਸਨ। ਚੱਲਦਿਆਂ ਚੱਲਦਿਆਂ ਜਿਹੜੀ ਉਹ ਰੱਸੀ ਸੀ ਉਹ ਰੱਸੀ ਬਲਦ ਦੇ ਪੈਰ ਵਿੱਚ ਫਸ ਗਈ ਤੇ ਬਲਦ ਦੇ ਪੈਰ ਦੇ ਵਿੱਚ ਫਸਣ ਕਰਕੇ ਉਹ ਰੱਸੀ ਜਿਹੜੀ ਸੀ ਖਿੱਚੀ ਗਈ। ਰੱਸੀ ਖਿੱਚਣ ਦੇ ਨਾਲ ਉਧਰ ਘੰਟੀ ਖੜਕਣ ਦੀ ਆਵਾਜ਼ ਹੋਈ।
ਬਾਜਤ ਨਾਦ ਪਇਓ ਤਸਕੇਰਾ ਹਜ਼ਰਤ ਬੈਠਿਓ ਤਰੇ ਕਿਰਪਾਲ।
ਤੇ ਕਿਰਪਾਲੂ ਉਦੋਂ ਰਾਜਾ ਇਹ ਬਾਦਸ਼ਾਹ ਹਜ਼ਰਤ ਜਿਹੜਾ ਜਹਾਂਗੀਰ ਹੈ ਇਹ ਉਸ ਵਕਤ ਆਪਣੇ ਆਸਣ ਤੇ ਬੈਠਾ ਸੀ ਜਦੋਂ ਘੰਟੀ ਖੜਕੀ। ਹੁਣ ਘੰਟੀ ਜਿਹੜੀ ਸੀ ਉਹ ਬਲਦ ਦੇ ਪੈਰ ਦੇ ਵਿੱਚ ਰੱਸੀ ਫਸਣ ਕਰਕੇ ਖਿੱਚੀ ਗਈ ਤੇ ਉਹ ਘੰਟੀ ਦੀ ਆਵਾਜ਼ ਹੋਈ। ਹੁਣ ਉਸ ਵਕਤ ਬਾਦਸ਼ਾਹ ਆਪਣੇ ਆਸਣ ਤੇ ਸੀ।
ਸੁਨਤ ਸ਼ਬਦ ਕੋ ਕਹਿਓ ਲੇਹੋ ਸੁਧ ਦੋਰੇ ਮਾਨਵ ਗਨ ਤਤਕਾਲ।
ਜਦੋਂ ਬਾਦਸ਼ਾਹ ਨੇ ਘੰਟੀ ਦੀ ਆਵਾਜ਼ ਸੁਣੀ, ਘੰਟੀ ਦੀ ਆਵਾਜ਼ ਸੁਣ ਕੇ ਬਾਦਸ਼ਾਹ ਨੇ ਆਪਣੇ ਜੋ ਛੁਪਾਈ ਸਨ ਉਹਨਾਂ ਨੂੰ ਭੇਜਿਆ, ਕਹਿਣ ਲੱਗਾ ਜਾਓ ਪਤਾ ਕਰੋ ਇਹ ਘੰਟੀ ਕਿਸਨੇ ਖੜਕਾਈ ਹੈ, ਘੰਟੀ ਖੜਕਣ ਦੀ ਆਵਾਜ਼ ਆਈ ਹੈ ਕਿਸਨੇ ਖੜਕਾਈ ਇਹਦਾ ਜਾ ਕੇ ਪਤਾ ਕਰੋ।
ਖੋਜਨ ਲਗੇ ਬਲੋ ਕਿਉ ਨਹਿ ਸੋ ਇਹ ਤੇ ਉਤ ਬੂਝਤ ਭੇ ਨਰ ਜਾਲ।
ਹੁਣ ਜਦੋਂ ਤੱਕ ਸਿਪਾਹੀ ਉੱਥੇ ਪਹੁੰਚੇ ਇੰਨੇ ਦੇਰ ਤੱਕ ਉਹ ਜਿਹੜੇ ਮਾਸ਼ਕੀ ਸਨ ਬਲਦ ਲੈ ਕੇ ਅੱਗੇ ਨਿਕਲ ਗਏ। ਹੁਣ ਇਹਨਾਂ ਨੇ ਜਾ ਕੇ ਵੇਖਿਆ ਕੋਈ ਵੀ ਮਨੁੱਖ ਉੱਥੇ ਨਜ਼ਰ ਨਹੀਂ ਆਇਆ ਰੱਸੀ ਖਿੱਚਣ ਵਾਲਾ। ਇੱਧਰ ਉੱਧਰ ਵੇਖ ਕੇ ਲੋਕਾਂ ਦੇ ਕੋਲੋਂ ਪੁੱਛਣ ਲੱਗੇ।
ਇੱਕ ਨੈ ਕਹਿਓ ਬ੍ਰਖਬ ਪਗ ਲਾਗਿਓ ਰਜੋ ਚੱਲ ਘੰਟਾ ਠਣਕਾਰ।
ਹੁਣ ਉੱਥੇ ਇੱਕ ਜਿਹੜਾ ਮਨੁੱਖ ਸੀ ਉਹਨੇ ਵੇਖਿਆ ਸੀ ਉਹ ਰੱਸੀ ਪੈਰ ਦੇ ਨਾਲ ਖਿੱਚੀ ਜਾਂਦੀ ਬਲਦ ਦੇ, ਉਹ ਦੱਸਣ ਲੱਗਾ ਸਿਪਾਹੀਆਂ ਨੂੰ, ਕਹਿਣ ਲੱਗਾ ਕਿ ਰੱਸੀ ਕਿਸੇ ਮਨੁੱਖ ਨੇ ਨਹੀਂ ਖਿੱਚੀ, ਇਹ ਰੱਸੀ ਬਲਦ ਦੇ ਪੈਰ ਦੇ ਵਿੱਚ ਫਸਣ ਕਰਕੇ ਖਿੱਚੀ ਗਈ ਤਾਂ ਕਰਕੇ ਜਿਹੜੀ ਘੰਟੀ ਆ ਉਹਦੀ ਖੜਕਣ ਦੀ ਆਵਾਜ਼ ਹੋਈ।
ਸੁਣ ਹਜ਼ਰਤ ਕੋ ਸ਼ੁੱਧ ਕਰ ਦੀਨਸ ਨਹਿ ਕਿਸ ਨਰ ਨੇ ਕੀਨ ਪੁਕਾਰ।
ਹੁਣ ਸਿਪਾਹੀ ਜਿਹੜੇ ਸਾਨੂੰ ਵਾਪਸ ਆ ਗਏ ਬਾਦਸ਼ਾਹ ਕੋਲ ਆਏ, ਬਾਦਸ਼ਾਹ ਕੋਲ ਆ ਕੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਕਿਸੇ ਵੀ ਮਨੁੱਖ ਨੇ ਕਿਸੇ ਵੀ ਦੁਖੀ ਨੇ ਕੋਈ ਪੁਕਾਰ ਨਹੀਂ ਕੀਤੀ, ਉਹ ਰੱਸੀ ਜਿਹੜੀ ਹੈ ਕਿਸੇ ਵੀ ਮਨੁੱਖ ਨੇ ਨਹੀਂ ਖਿੱਚੀ, ਉਹ ਤਾਂ ਇਸ ਪ੍ਰਕਾਰ ਦੇ ਨਾਲ ਖਿੱਚੀ ਗਈ ਹੈ।
ਜਲਦਾਨੀ ਕੇ ਬੈਲ ਚਰਨ ਲੱਗ ਹਾਲ ਗਯੋ ਉਠ ਨਾਦ ਉਦਾਰ।
ਜਲਦਾਨੀ ਜਿਹੜੇ ਜਲ ਢੋਣ ਵਾਲੇ ਨੇ ਮਾਸ਼ਕੀ, ਉਹ ਮਾਸ਼ਕੀਆਂ ਦੇ ਜਿਹੜੇ ਬਲਦ ਸਨ ਜਿਨ੍ਹਾਂ ਦੇ ਉੱਪਰ ਪਾਣੀ ਦੀਆਂ ਮਸ਼ਕਾਂ ਰੱਖੀਆਂ ਹੋਈਆਂ ਸਨ, ਉਹ ਬਲਦ ਦੇ ਪੈਰ ਦੇ ਵਿੱਚ ਰੱਸੀ ਫਸਣ ਕਰਕੇ ਉਹ ਰੱਸੀ ਜਿਹੜੀ ਖਿੱਚੀ ਗਈ ਤਾਂ ਜਿਹੜੀ ਇਹ ਘੰਟੀ ਖੜਕਣ ਦੀ ਆਵਾਜ਼ ਆਈ।
ਜਥਾ ਜੋਗ ਤੁਮ ਪ੍ਰਜਾ ਬਸਹਿ ਸੁਖ ਨਿਬਲ ਸਬਲ ਸਭ ਹੋਏ ਇੱਕ ਸਾਰ।
ਬਾਦਸ਼ਾਹ ਤੁਹਾਡੀ ਪ੍ਰਜਾ ਸਾਰੀ ਸੁੱਖ ਦੇ ਸਹਿਤ ਹੈ, ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਸਾਰੇ ਸੁੱਖ ਦੇ ਸਹਿਤ ਵਸ ਰਹੇ ਹਨ।
ਜਹਾਂਗੀਰ ਨੇ ਪੁਨਹ ਪਠਾਈ ਆਨੋ ਬ੍ਰਖਬ ਲਦਿਓ ਤਿਸ ਭਾਂਤ।
ਤੇ ਬਾਦਸ਼ਾਹ ਨੇ ਫਿਰ ਦੁਬਾਰਾ ਕਿਹਾ ਸਿਪਾਹੀਆਂ ਨੂੰ, ਕਹਿਣ ਲੱਗਾ ਵੀ ਤੁਸੀਂ ਜਾ ਕੇ ਉਹ ਬਲਦ ਜਿਵੇਂ ਉਹਨਾਂ ਦੇ ਉੱਪਰ ਮਸ਼ਕਾਂ ਲੱਦੀਆਂ ਹੋਈਆਂ, ਉਹ ਲੱਦੀਆਂ ਹੋਈਆਂ ਮਸ਼ਕਾਂ ਦੇ ਸਮੇਤ ਉਹ ਬਲਦ ਇੱਥੇ ਸਭਾ ਦੇ ਵਿੱਚ ਲੈ ਕੇ ਆਓ।
ਜਿਮ ਗਮਨਤ ਪਗ ਰਜੂ ਐਨ ਚਲੇ ਦੁਖਤ ਪੁਕਾਰ ਕਰੀ ਜਿਮ ਜਾਤ।
ਬਲਦਾਂ ਨੂੰ ਜ਼ਰੂਰ ਕੋਈ ਦੁੱਖ ਹੋਏਗਾ, ਉਹ ਬਲਦ ਜ਼ਰੂਰ ਦੁਖੀ ਹੋਣਗੇ, ਕੋਈ ਪੀੜਾ ਹੋਏਗੀ ਉਹਨਾਂ ਬਲਦਾਂ ਦੀ, ਉਹ ਤਾਂ ਹੀ ਉਹਨਾਂ ਨੇ ਰੱਸੀ ਖਿੱਚੀ ਹੈ ਪੁਕਾਰ ਕੀਤੀ ਹੈ।
ਬਿਨ ਦੁੱਖ ਮਮ ਘੰਟਾ ਨਾ ਹਿਲਾਵਤ ਕਰਹੋ ਨਿਆਉ ਤੇ ਪਿਖ ਬਿਰਤਾਂਤ।
ਕਹਿਣ ਲੱਗੇ ਬਿਨਾਂ ਦੁੱਖ ਤੋਂ ਕੋਈ ਵੀ ਇਹ ਘੰਟੀ ਨੂੰ ਖੜਕਾਉਂਦਾ ਨਹੀਂ, ਇਹ ਰੱਸੀ ਬਾਜ਼ਾਰ ਦੇ ਵਿੱਚ ਛੱਡਣ ਦਾ ਕਾਰਨ ਹੀ ਹੈ ਜੇ ਕਿਸੇ ਨੂੰ ਕੋਈ ਦੁੱਖ ਹੋਵੇ ਤੇ ਘੰਟੀ ਖੜਕਾ ਦੇਵੇ, ਉਹਦੀ ਪੁਕਾਰ ਸੁਣੀ ਜਾਏਗੀ, ਉਹਦਾ ਨਿਆਂ ਹੋਏਗਾ, ਤੇ ਇਹ ਬਲਦਾਂ ਨੂੰ ਵੀ ਜ਼ਰੂਰ ਕੋਈ ਦੁੱਖ ਕੋਈ ਪੀੜਾ ਹੋਏਗੀ, ਤਾਂ ਹੀ ਰੱਸੀ ਖਿੱਚੀ ਹੈ, ਤਾਂ ਹੀ ਉਹਨਾਂ ਨੇ ਪੁਕਾਰ ਕੀਤੀ ਹੈ, ਜਾਓ ਉਹਨਾਂ ਨੂੰ ਲੈ ਕੇ ਆਓ, ਉਹਨਾਂ ਨੂੰ ਵੇਖ ਕਰਕੇ ਮੈਂ ਨਿਆਂ ਕਰਾਂਗਾ।
ਮਤ ਬਿਸਮਤ ਨਰ ਗਏ ਦੌਰ ਕਰ ਜਹਾਂ ਬੈਲ ਅਰ ਥੋ ਜਲ ਜਾਤ।
ਉਹ ਬੜੇ ਹੈਰਾਨ ਹੋਏ ਹੁਣ ਕਿ ਕੋਈ ਬੰਦਾ ਦੁਖੀ ਹੋਵੇ ਰੱਸੀ ਖਿੱਚੇ ਤੇ ਉਹਦਾ ਨਿਆਂ ਤਾਂ ਠੀਕ ਹੈ ਬਣਦਾ, ਨੂੰ ਪਸ਼ੂ ਦੇ ਪੈਰ ਵਿੱਚ ਰੱਸੀ ਫਸੀ ਹੈ, ਖਿੱਚੀ ਗਈ ਤੇ ਬਾਦਸ਼ਾਹ ਕਹਿੰਦਾ ਉਹਨਾਂ ਨੂੰ ਵੀ ਲਿਆਓ। ਹੁਣ ਬੜੇ ਹੈਰਾਨ ਹੋਏ ਜਿਹੜੇ ਸਿਪਾਹੀ ਉੱਥੇ ਪਹੁੰਚੇ ਜਿੱਥੇ ਉਹ ਬੈਲ ਤੇ ਮਾਸ਼ਕੀ ਸਨ।
ਤਿਸੇ ਰੇਤ ਸੋ ਬ੍ਰਿਖ ਬਲਦਾਇਓ, ਹਾਂ ਕਹਿ ਪਾਛੇ ਗਮਨਿਓ ਸੋਏ।
ਸਿਪਾਹੀਆਂ ਨੇ ਕਿਹਾ ਜਾ ਕੇ ਮਾਸ਼ਕੀਆਂ ਨੂੰ, ਤੁਹਾਨੂੰ ਬਾਦਸ਼ਾਹ ਨੇ ਬੁਲਾਇਆ ਬਲਦਾਂ ਦੇ ਸਮੇਤ, ਉਸੇ ਤਰ੍ਹਾਂ ਜਿਵੇਂ ਇਹਨਾਂ ਤੇ ਮਸ਼ਕਾਂ ਲੱਦੀਆਂ ਇਸੇ ਤਰ੍ਹਾਂ ਲੈ ਕੇ ਜਾਣਾ। ਤੇ ਬਾਦਸ਼ਾਹ ਦਾ ਹੁਕਮ ਸੁਣ ਕੇ ਹੁਣ ਜਿਹੜੇ ਮਾਸ਼ਕੀ ਸਨ ਉਹਨਾਂ ਨੇ ਬਲਦ ਤੋਰ ਲਏ ਤੇ ਪਿੱਛੋਂ ਆਪ ਉਹਨਾਂ ਨੂੰ ਹਿੱਕਦੇ ਜਾ ਰਹੇ, ਤੋਰਦੇ ਜਾ ਰਹੇ ਹਨ।
ਆਨਿਓ ਪਾਤਸ਼ਾਹ ਜਹਿ ਬੈਠਿਓ, ਸਭਾ ਲਗੇ ਦੇਖਤ ਸਭ ਕੋਏ।
ਹੁਣ ਜਿੱਥੇ ਬਾਦਸ਼ਾਹ ਦੀ ਸਭਾ ਲੱਗੀ ਹੋਈ ਸੀ, ਉਹ ਸਭਾ ਦੇ ਵਿੱਚ ਉਹ ਬਲਦਾਂ ਨੂੰ ਲੈ ਕੇ ਉਹ ਮਾਸ਼ਕੀ ਪਹੁੰਚ ਗਏ ਨਾਲ ਸਿਪਾਹੀ ਨੇ। ਹੁਣ ਸਾਰੇ ਲੋਕ ਉੱਥੇ ਬੜੇ ਇਕੱਠ ਹੋ ਗਏ ਆ ਵੇਖਣ ਵਾਸਤੇ ਕਿ ਹੁਣ ਬਾਦਸ਼ਾਹ ਜਿਹੜਾ ਪਸ਼ੂਆਂ ਦਾ ਨਿਆਂ ਕਿਵੇਂ ਕਰੇਗਾ, ਇਹ ਵੇਖਣ ਵਾਸਤੇ ਉੱਥੇ ਸਾਰੇ ਲੋਕ ਇਕੱਠੇ ਹੋਏ।
ਹਜ਼ਰਤ ਕਹਿਓ ਬੈਲ ਕੋ ਹੱਕ ਹੈ, ਲਈ ਉਠਾਏ ਪਖਾਲੈ ਦੋਏ।
ਕਹਿ ਲੱਗੇ ਬਾਦਸ਼ਾਹ ਕਹਿੰਦਾ ਕਿ ਬਲਦ ਨੂੰ ਇਹ ਹੱਕ ਹੈ ਕਿ ਦੋ ਮਸ਼ਕਾਂ ਪਾਣੀ ਦੀਆਂ ਭਰ ਕੇ ਉਹ ਢੋ ਸਕਦਾ, ਉਹਦੇ ਤੇ ਲੱਦੀਆਂ ਜਾ ਸਕਦੀਆਂ ਨੇ। ਬਾਦਸ਼ਾਹ ਨੇ ਜਦੋਂ ਮਸ਼ਕਾਂ ਲੱਦੀਆਂ ਹੋਈਆਂ ਵੇਖੀਆਂ ਪਾਣੀ ਦੀਆਂ, ਵੇਖ ਕੇ ਕਹਿਣ ਲੱਗਾ ਕਿ ਬਲਦ ਦਾ ਹੱਕ ਇਹ ਹੈ ਕਿ ਉਹ ਦੋ ਮਸ਼ਕਾਂ ਹੀ ਲਿਜਾ ਸਕਦਾ ਹੈ ਪਾਣੀ ਦੀਆਂ।
ਬਾਹਰ ਤੀਸਰੇ ਲਾਦਨ ਕੀ ਨਸ ਹੈ ਅਨਿਆਏ ਇਸੀ ਸੰਗ ਹੋਏ।
ਕਹਿਣ ਲੱਗੇ ਤੀਜੀ ਮਸ਼ਕ ਕਿਉਂ ਲੱਦੇਗੀ ਬਲਦ ਤੇ, ਤਿੰਨ ਮਸ਼ਕਾਂ ਲੱਦੀਆਂ ਹੋਈਆਂ ਸੀ। ਕਹਿੰਦਾ ਹੱਕ ਹੈ ਬਲਦ ਨੂੰ ਕਿ ਉਹਦੇ ਤੇ ਦੋ ਮਸ਼ਕਾਂ ਪਾਣੀ ਦੀਆਂ ਭਰ ਕੇ ਲੱਦੀਆਂ ਜਾਣ, ਪਰ ਇਹਦੇ ਤਾਂ ਤਿੰਨ ਲੱਦੀਆਂ ਨੇ ਨਾ, ਤਾਂ ਹੀ ਕਰਕੇ ਨੇ ਦੁੱਖ ਮੰਨਿਆ, ਪੁਕਾਰ ਕੀਤੀ, ਇਹਦਾ ਨਿਆਂ ਕਰਨਾ ਬਣਦਾ ਹੈ।
ਯਾਂ ਤੇ ਮਮ ਕੰਟਾ ਠਣਕਾਰਿਓ, ਹੋਏ ਦੁਖ ਇਮ ਕੀਨ ਪੁਕਾਰ।
ਕਹਿ ਲੱਗੇ ਇਹਨਾਂ ਬਲਦਾਂ ਨੇ ਦੁਖੀ ਹੋ ਕੇ ਮੇਰਾ ਘੰਟਾ ਇਹ ਘੰਟੇ ਖੜਕਾਈ ਹੈ, ਇਹ ਪੁਕਾਰ ਤਾਂ ਹੀ ਕੀਤੀ ਹੈ ਕਿਉਂਕਿ ਦੋ ਮਸ਼ਕਾਂ ਇਹ ਲੈ ਕੇ ਜਾ ਸਕਦੇ ਨੇ, ਤੁਸੀਂ ਤਿੰਨ ਰੱਖੀਆਂ ਨੇ, ਇਹ ਦੁਖੀ ਹੋ ਕਰਕੇ ਇਹਨਾਂ ਨੇ ਘੰਟਾ ਜਿਹੜਾ ਉਹ ਖੜਕਾਇਆ ਹੈ।
ਅਬ ਤੇ ਆ ਗਏ ਸਭ ਬ੍ਰਿਖ ਭੰਨ ਕੋ, ਲਾਦ ਹੋ ਦੋਏ ਪਖਾਲੈ ਭਾਰ।
ਤੇ ਬਾਦਸ਼ਾਹ ਨੇ ਅੱਗੇ ਲਈ ਹੁਕਮ ਸੁਣਾ ਦਿੱਤਾ, ਕਹਿਣ ਲੱਗਾ ਕਿ ਅੱਗੇ ਤੋਂ ਬਲਦ ਦੇ ਇੱਕ ਬਲਦ ਦੇ ਉੱਪਰ ਕੇਵਲ ਦੋ ਮਸ਼ਕਾਂ ਪਾਣੀ ਦੀਆਂ ਭਰ ਕੇ ਲੱਦੀਆਂ ਜਾਣ, ਕੋਈ ਵੀ ਤੀਜੀ ਮਸ਼ਕ ਜਿਹੜੀ ਆ ਉਹ ਪਾਣੀ ਦੀ ਭਰ ਕੇ ਉੱਪਰ ਨਹੀਂ ਲੱਦੇਗਾ, ਕੇਵਲ ਦੋ ਮਸ਼ਕਾਂ। ਇਹ ਸਾਰਿਆਂ ਨੂੰ ਹੁਕਮ ਸੁਣਾ ਦਿੱਤਾ ਜਾਵੇ ਜਿੰਨੇ ਵੀ ਮਾਸ਼ਕੀ ਨੇ ਕਿ ਦੋ ਮਸ਼ਕਾਂ ਪਾਣੀ ਦੀਆਂ ਭਰ ਕੇ ਇੱਕ ਬਲਦ ਦੇ ਉੱਪਰ ਢੋਈਆਂ ਜਾ ਸਕਦੀਆਂ ਹਨ।
ਬਾਹਰ ਤੀਸਰੇ ਤਰਹਿ ਜੋ ਉੱਪਰ ਹੋਏ ਗੁਨਾਈ ਦੇ ਮਜ਼ਾਰ।
ਕਹਿਣ ਲੱਗੇ ਜੇ ਕੋਈ ਤੀਜੀ ਮਸ਼ਕ ਪਾਣੀ ਦੀ ਭਰ ਕੇ ਬਲਦ ਦੇ ਉੱਪਰ ਲੱਦੇਗਾ ਰੱਖੇਗਾ, ਉਹ ਗੁਨਾਹਗਾਰ ਹੋਵੇਗਾ ਤੇ ਉਹ ਕੈਦ ਵਿੱਚ ਪਵੇਗਾ। ਸਾਰੇ ਮਾਸ਼ਕੀਆਂ ਨੂੰ ਕਹਿ ਦਿਓ, ਅੱਜ ਤਾਂ ਮੈਂ ਛੱਡ ਦਿੰਦਾ, ਅੱਗੇ ਲਈ ਸਾਰੇ ਮਾਸ਼ਕੀਆਂ ਨੂੰ ਕਹਿ ਦਿਓ ਕਿ ਜੇ ਕਿਸੇ ਨੇ ਤਿੰਨ ਮਸ਼ਕਾਂ ਪਾਣੀ ਦੀਆਂ ਭਰ ਕੇ ਬਲਦ ਦੇ ਉੱਪਰ ਰੱਖੀਆਂ ਤੇ ਉਹ ਗੁਨਾਹਗਾਰ ਹੋਏਗਾ, ਕੈਦ ਵਿੱਚ ਪੈਣਾ ਪਵੇਗਾ।
ਸਭਨ ਕਹੋ ਇਮ ਸ਼ੁੱਧ ਕਰ ਦੀਜੈ, ਸ਼ਾਹੋ ਕੀਨ ਤਬ ਹੁਕਮ ਉਚਾਰ।
ਕਹਿਣ ਲੱਗੇ ਬਾਦਸ਼ਾਹ ਦਾ ਹੁਕਮ ਸਾਰਿਆਂ ਨੂੰ ਜਾ ਕੇ ਦੱਸ ਦਿਓ ਕਿ ਬਾਦਸ਼ਾਹ ਦਾ ਆਹ ਹੁਕਮ ਹੈ, ਸਾਰੇ ਮਾਸ਼ਕੀਆਂ ਨੂੰ ਦੱਸਣਾ ਕਰੋ।
ਬੜ ਤਰਮਗ ਨਿਆਉ ਜਹਿ, ਪਸ਼ੂਆਂ ਮਨੁੱਖ ਕੀ ਤੋ ਕਿਆ ਹੈ ਬਾਤ।
ਕਹਿਣ ਲੱਗੇ ਰਾਜਾ ਬੜਾ ਧਰਮੀ ਹੈ, ਉਹ ਪਸ਼ੂਆਂ ਦਾ ਨਿਆਂ ਕਰਨ ਵਾਸਤੇ ਵੀ ਇੰਨੇ ਧਿਆਨ ਨਾਲ ਸੋਚ ਕੇ ਨਿਆਂ ਕਰਦਾ, ਤੇ ਬੰਦੇ ਦੀ ਤਾਂ ਗੱਲ ਹੀ ਕੀ ਹੈ। ਹੁਣ ਬੰਦਿਆਂ ਦਾ ਨਿਆਂ ਕਰਨਾ ਹੋਵੇ ਤੇ ਕਿੰਨਾ ਕੁ ਜਾ ਕੇ ਬੜੀ ਬਰੀਕੀ ਵੀ ਸੋਚ ਸਮਝ ਕਰਕੇ ਬੜੇ ਧਿਆਨ ਦੇ ਨਾਲ ਬਾਦਸ਼ਾਹ ਜਿਹੜਾ ਉਹ ਨਿਆਂ ਕਰੇਗਾ, ਫੈਸਲਾ ਦੇਗਾ। ਜੇ ਪਸ਼ੂਆਂ ਦਾ ਨਿਆਂ ਇਸ ਤਰ੍ਹਾਂ ਕਰਦਾ ਹੈ ਤੇ ਬੰਦਿਆਂ ਦੀ ਗੱਲ ਤੈਨੂੰ ਕਿੱਥੋਂ ਤੱਕ ਦੱਸਣਾ ਕਰੀਏ।
ਏਮ ਸੁਨ ਪ੍ਰਿਥੀਆ ਦੁਖਤ ਪਯੋ ਔਰ, ਗੁਰਤਾ ਆਸ ਤਿਆਗ ਪਛਤਾਤ।
ਪ੍ਰਿਥੀ ਚੰਦ ਨੇ ਗੁਰਤਾ ਗੱਦੀ ਦੀ ਆਸ ਮਨ ਵਿੱਚੋਂ ਕੱਢ ਦਿੱਤੀ। ਜਿਹੜਾ ਕਹਿੰਦਾ ਸੀ ਨਾ ਜੇ ਕਿਤੇ ਮੇਰਾ ਵੱਡਾ ਕਾਰਜ ਸਵਾਰ ਦਿਓ, ਮੈਨੂੰ ਗੁਰਤਾ ਗੱਦੀ ਮਿਲ ਜਾਏ, ਤੇ ਹੁਣ ਇਹਨਾਂ ਨੇ ਉਮਰਾਵਾਂ ਨੇ ਅਹਿਲਕਾਰਾਂ ਨੇ ਦੱਸ ਦਿੱਤਾ ਕਿ ਬਾਦਸ਼ਾਹ ਨਿਆਂ ਇਸ ਤਰੀਕੇ ਨਾਲ ਕਰਦਾ, ਹੁਣ ਗੁਰਤਾ ਗੱਦੀ ਦੀ ਆਸ ਇਹਨੇ ਮਨ ਵਿੱਚੋਂ ਕੱਢ ਦਿੱਤੀ, ਬੜਾ ਦੁਖੀ ਹੋਇਆ, ਬੜਾ ਪਛਤਾਉਂਦਾ ਹੈ।
ਇਸ ਟਿਗ ਜਤਨ ਹੋਏ ਨਹਿ ਸਕੀਅਤ, ਮਤ ਸੁਖਮ ਨਿਰਣੈ ਅਵਦਾਤ।
ਕਹਿਣ ਲੱਗਾ ਹੁਣ ਕੋਈ ਵੀ ਬਾਦਸ਼ਾਹ ਦੇ ਕੋਲ ਯਤਨ ਕੀਤਾ ਹੋਇਆ ਮੇਰਾ ਚੱਲਣਾ ਨਹੀਂ, ਕਿਉਂਕਿ ਜਿਹੜਾ ਬਾਦਸ਼ਾਹ ਉਹ ਬੜੀ ਸੂਖਮ ਮਤ ਵਾਲਾ ਤੇ ਬੜੀ ਸੂਖਮ ਮਤ ਨਾਲ ਉਹ ਸਾਫ ਨਿਰਣਾ ਕਰਦਾ, ਇਸ ਕਰਕੇ ਕੋਈ ਵੀ ਯਤਨ ਮੇਰਾ ਕਾਮਯਾਬ ਨਹੀਂ ਹੋਣਾ।
ਤਉ ਗ੍ਰਾਮ ਤੇ ਆਦਰ ਠਾਨ ਹੈ, ਇਸ ਮੈਂ ਪੇ ਮਮ ਪਤ ਰਹਿ ਜਾਤ।
ਹੁਣ ਮਨ ਵਿੱਚ ਖਿਆਲ ਕਰਦਾ ਹੈ, ਕਹਿੰਦਾ ਅਮਰਾਵਾਂ ਨੂੰ ਕਿ ਜੇ ਬਾਦਸ਼ਾਹ ਮੈਨੂੰ ਇੱਕ ਨਗਰ ਦੇ ਦੇਵੇ, ਇੱਕ ਪਿੰਡ ਦੇ ਦੇਵੇ, ਤੇ ਇਹਦੇ ਨਾਲ ਮੇਰੀ ਇੱਜ਼ਤ ਰਹਿ ਸਕਦੀ ਹੈ, ਇਹਦੇ ਨਾਲ ਮੇਰੀ ਇੱਜ਼ਤ ਜਿਹੜੀ ਉਹ ਬਚ ਸਕਦੀ ਹੈ।
ਲੇ ਰਿਸ਼ਵਤ ਹਜ਼ਰਤ ਟਿਗ ਗਮ ਨੇ, ਸੁਲਹੀ ਆਪਣੇ ਸੰਗ ਮਿਲਾਈ।
ਹੁਣ ਜਿਹੜੇ ਦੋਵੇਂ ਅਹਿਲਕਾਰ ਸਨ ਜਿਨ੍ਹਾਂ ਨੇ ਰਿਸ਼ਵਤ ਲਈ ਪ੍ਰਿਥੀ ਚੰਦ ਤੋਂ, ਇਹਨਾਂ ਨੇ ਸੁਲੀ ਖਾਂ ਨੂੰ ਵੀ ਆਪਣੇ ਨਾਲ ਰਲਾਇਆ ਤੇ ਤਿੰਨੋਂ ਮਿਲ ਕੇ ਬਾਦਸ਼ਾਹ ਦੇ ਕੋਲ ਚੱਲ ਕੇ ਗਏ।
ਕਹਿ ਕਰ ਪਿਥੀਆ ਨਿਕਟ ਹਕਾਰਿਓ, ਲੱਗੇ ਤਰੀਫ ਕਰਨ ਸਮੁਦਾਈ।
ਇਹਨਾਂ ਨੇ ਕਹਿ ਕੇ ਪ੍ਰਿਥੀ ਚੰਦ ਨੂੰ ਵੀ ਕੋਲ ਬੁਲਾ ਲਿਆ, ਜਦੋਂ ਬਾਦਸ਼ਾਹ ਕੋਲ ਮਿਲ ਕੇ ਗਏ ਤਿੰਨੋਂ ਜਣੇ, ਤੇ ਕਹਿ ਕੇ ਪ੍ਰਿਥੀ ਚੰਦ ਨੂੰ ਕੋਲ ਬੁਲਾਇਆ ਤੇ ਬਾਦਸ਼ਾਹ ਦੇ ਕੋਲ ਪ੍ਰਿਥੀ ਚੰਦ ਦੀ ਬੜੀ ਤਾਰੀਫ ਕਰਨ ਲੱਗੇ।
ਪ੍ਰਥਮ ਭਏ ਸ਼੍ਰੀ ਨਾਨਕ ਇਨਕੇ, ਹਿੰਦੂ ਤੁਰਕ ਮਰੀਦ ਬਨਾਏ।
ਕਹਿਣ ਲੱਗੇ ਇਹਨਾਂ ਦੇ ਪਹਿਲੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੋਏ ਨੇ ਜਗਤ ਗੁਰੂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਹਿੰਦੂ ਵੀ ਮੁਸਲਮਾਨ ਵੀ ਮੁਰੀਦ ਬਣੇ, ਹਰ ਕੋਈ ਉਹਨਾਂ ਦੇ ਕੋਲ ਚੱਲ ਕੇ ਜਾਂਦਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੰਗਤ ਕਰਦਾ। ਵੱਡੇ ਗੁਰੂ ਹੋਏ ਹਨ ਧੰਨ ਗੁਰੂ ਨਾਨਕ ਸਾਹਿਬ ਜੀ।
ਰਾਮਦਾਸ ਗੁਰ ਤਿਨ ਗਾਦੀ ਪਰ, ਬੈਠੇ ਸੁਜਸ ਜਗਤ ਪਰ ਛਾਏ।
ਉਹਨਾਂ ਦੇ ਗੁਰਤਾ ਗੱਦੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਿਰਾਜਮਾਨ ਹੋਏ, ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ, ਉਹਨਾਂ ਦਾ ਮਹਾਨ ਸ੍ਰੇਸ਼ਟ ਜਸ ਜਿਹੜਾ ਸਾਰੇ ਸੰਸਾਰ ਦੇ ਵਿੱਚ ਫੈਲਿਆ।
ਗੁਰ ਘਰ ਸਾਗਰ ਸਮਸਰ ਡਰ ਹਰ, ਪ੍ਰਿਥੀ ਚੰਦ ਪਾ ਚੰਦ ਮਨਿੰਦ।
ਕਹਿਣ ਲੱਗੇ ਬਾਦਸ਼ਾਹ ਨੂੰ ਕਿ ਜਮਾ ਦਾ ਡਰ ਦੂਰ ਕਰਨ ਵਾਲਾ ਗੁਰੂ ਦਾ ਘਰ ਸਮੁੰਦਰ ਸਾਗਰ ਦੀ ਨਿਆਈ ਹੈ, ਜਮਾ ਦਾ ਡਰ ਨਹੀਂ ਰਹਿੰਦਾ ਉੱਥੇ, ਤੇ ਉੱਥੇ ਜਿਹੜਾ ਪ੍ਰਿਥੀ ਚੰਦ ਆ ਉਹ ਮਾਨੋ ਚੰਦਰਮਾ ਦੇ ਸਮਾਨ ਚਮਕਦਾ ਹੈ।
ਦੇਸ਼ ਬਦੇਸ਼ਨ ਕੇ ਨਰ ਮਾਨੈ, ਸੀਸ ਨਿਵਾਏ ਚਰਨ ਅਰਬਿੰਦ।
ਦੇਸ਼ਾਂ ਵਿਦੇਸ਼ਾਂ ਦੇ ਲੋਕ ਪ੍ਰਿਥੀ ਚੰਦ ਨੂੰ ਪੂਜਦੇ ਨੇ, ਆਗੇ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ।
ਅਜ਼ਮਤ ਕਰਤ ਨ ਹੋਤ ਸਹਾਇਕ, ਸੋ ਜਸ ਬੁਲੰਦ ਕਰਹਿ ਨਰ ਬ੍ਰਿੰਦ।
ਕਰਾਮਾਤਾਂ ਵਿਖਾ ਕੇ, ਕਰਾਮਾਤਾਂ ਦੇ ਨਾਲ ਪ੍ਰਿਥੀ ਚੰਦ ਲੋਕਾਂ ਦੀ ਮਦਦ ਕਰਦਾ, ਲੋਕਾਂ ਦਾ ਸਹਾਇਕ ਬਣਦਾ, ਉਹ ਸਾਰੇ ਫਿਰ ਜਿਹੜੇ ਕੀਰਤੀ ਕਰਦੇ ਹਨ, ਇਹਦਾ ਮਹਾਨ ਜਸ ਜਿਹੜਾ ਉਹ ਵਰਣਨ ਕਰਦੇ ਹਨ।
ਸ਼੍ਰੀ ਨਾਨਕ ਕੇ ਜੋਤ ਇਨਹੋ ਮਹਾਉ, ਜਾਨੀ ਪ੍ਰਹਿ ਗੁਨਹਿ ਬਖਸ਼ਿੰਦ।
ਕਹਿਣ ਲੱਗੇ ਗੁਰੂ ਨਾਨਕ ਦੀ ਜੋਤ ਇਹਨਾਂ ਦੇ ਵਿੱਚ ਹੀ ਨਜ਼ਰ ਆਉਂਦੀ ਹੈ, ਗੁਰੂ ਨਾਨਕ ਦੀ ਜੋਤ ਜਿਹੜੀ ਹੈ ਉਹ ਇਹਨਾਂ ਦੇ ਵਿੱਚ ਹੀ ਜਾਪਦੀ ਹੈ।
ਸਨਮਾਨਤ ਪਾਤਸ਼ਾਹ ਰਹੇ ਸਭ, ਇਹ ਚੱਲ ਕਰ ਆਇਓ ਤੁਮ ਦੁਆਰ।
ਇਹ ਬਾਦਸ਼ਾਹ ਤੁਹਾਡੇ ਤੋਂ ਪਹਿਲਾਂ ਵੀ ਜਿੰਨੇ ਬਾਦਸ਼ਾਹ ਹੋਏ ਨੇ ਉਹ ਗੁਰੂ ਘਰ ਦਾ ਸਨਮਾਨ ਕਰਦੇ ਰਹੇ ਨੇ, ਗੁਰੂ ਘਰ ਦੇ ਨਾਲ ਜੁੜੇ ਰਹੇ, ਅਦਬ ਸਤਿਕਾਰ ਰੱਖਿਆ, ਤੇ ਹੁਣ ਪ੍ਰਿਥੀ ਚੰਦ ਤੁਹਾਡੇ ਦੁਆਰ ਤੇ ਚੱਲ ਕੇ ਆਇਆ ਹੈ।
ਨਿਆਉ ਨਬੇਰਨ ਕੀ ਜਹਿ ਨੀਕੇ, ਕਰੋ ਵਿਦਾ ਦੇ ਕਰ ਉਪਹਾਰ।
ਕਹਿਣ ਲੱਗੇ ਇਹ ਪੁਕਾਰ ਲੈ ਕੇ ਆਇਆ ਬਾਦਸ਼ਾਹ, ਇਹਦਾ ਬਣਦਾ ਨਿਆਂ ਕਰ ਦਿਓ, ਕੁਝ ਆਪ ਉਪਹਾਰ ਆਦਿਕ ਦੇ ਕੇ ਇਹਨੂੰ ਵਿਦਾ ਕਰੋ।
ਨਾਹੇ ਤਾਂ ਮਹਿਮਾ ਇਸ ਕੱਟ ਜਾਵਹਿ, ਸਿੱਖ ਤਜਹਿ ਨਹਿ ਕਰਹੇ ਜੁਹਾਰ।
ਇਹਦੇ ਜਿਹੜੀ ਮਹਿਮਾ ਬਾਦਸ਼ਾਹ ਜੀ ਦਾ ਨਿਆਂ ਨਾ ਕੀਤਾ ਇਥੋਂ ਖਾਲੀ ਮੁੜ ਗਿਆ, ਤਾਂ ਇਹਦੀ ਮਹਿਮਾ ਖਤਮ ਹੋ ਜਾਏਗੀ, ਕਿਸੇ ਸਿੱਖ ਨੇ ਇਹਦੀ ਪੂਜਾ ਨਹੀਂ ਕਰਨੀ।
ਇਹ ਪੇ ਪੁੰਨ ਆਪ ਕੇ ਕਰ ਘਰ ਕੋ, ਕਰਹਿ ਖੁਦਾਏ ਬੰਦਗੀ ਚਾਰ।
ਬਾਦਸ਼ਾਹ ਤੁਹਾਡੇ ਘਰ ਦਾ ਵੱਡਾ ਪੁੰਨ ਹੋਏਗਾ ਜੇ ਤੁਸੀਂ ਪ੍ਰਿਥੀ ਚੰਦ ਦਾ ਨਿਆਂ ਕਰਦੇ ਹੋ, ਤੇ ਤੁਹਾਡੇ ਘਰ ਦਾ ਵੱਡਾ ਪੁੰਨ ਹੋਏਗਾ ਤੇ ਪ੍ਰਿਥੀ ਚੰਦ ਵੀ ਤੁਹਾਡੇ ਘਰ ਵਾਸਤੇ ਖੁਦਾ ਦੇ ਅੱਗੇ ਚੰਗੀ ਤਰ੍ਹਾਂ ਬੰਦਗੀ ਕਰੇਗਾ।
ਜਥਾ ਜੋਗ ਬੈਠਾ ਵਨ ਕਰੀ ਹੈ ਮਾਨਵ ਲਖੋ ਮਨ ਹੈ ਯਾਹੇ।
ਜਥਾ ਜੋਗ ਬਾਦਸ਼ਾਹ ਜਾਣ ਕੇ ਇਹਨੂੰ ਕਿਸੇ ਥਾਂ ਤੇ ਬਿਠਾ ਦਿਓ ਗੁਰੂ ਬਣਾ ਕੇ, ਜਿੱਥੇ ਲੱਖਾਂ ਮਨੁੱਖ ਆ ਕੇ ਇਹਦੀ ਪੂਜਾ ਕਰਨ।
ਪਰੰਪਰਾ ਇਹ ਗੁਰ ਕੇ ਘਰ ਕੇ ਨਿਹਚਲ ਰੱਖੋ ਮਿਟ ਹੈ ਜੋ ਨਾਹੇ।
ਇਹ ਗੁਰੂ ਘਰ ਦੀ ਪਰੰਪਰਾ ਬਾਦਸ਼ਾਹ ਸ਼ੁਰੂ ਤੋਂ ਚੱਲਦੀ ਆਈ ਹੈ ਤੇ ਪਰੰਪਰਾ ਨੂੰ ਆਪ ਜੀ ਨਿਆਂ ਕਰਦਿਆਂ ਉਸੇ ਤਰ੍ਹਾਂ ਕਾਇਮ ਰੱਖੋ ਤੇ ਇਹ ਘਰ ਜਿਹੜਾ ਨਿਹਚਲ ਬਣਿਆ ਰਹੇ, ਪਰੰਪਰਾ ਕਦੇ ਖਤਮ ਨਾ ਹੋਵੇ।
ਰਾਵਰ ਕੇ ਕੇਰਤ ਜਗ ਬਿਥਰ ਹੈ ਅਧਕ ਭਲਾ ਹੋਵੇ ਦਰਗਾਹੇ।
ਬਾਦਸ਼ਾਹ ਤੁਹਾਡਾ ਮਹਾਨ ਸ੍ਰੇਸ਼ਟ ਜਸ ਹੋਵੇਗਾ, ਲੋਕ ਤੁਹਾਡਾ ਜਸ ਕਰਨਗੇ ਤੇ ਇੱਥੇ ਜਿੱਥੇ ਲੋਕ ਵਿੱਚ ਤੁਹਾਡਾ ਜਸ ਹੋਏਗਾ ਉੱਥੇ ਤੁਹਾਡਾ ਪਰਲੋਕ ਵੀ ਸਵਰ ਜਾਏਗਾ।
ਜਹਾਂਗੀਰ ਨੇ ਸੁਣ ਪਹਿਚਾਨੀ ਰਿਸ਼ਵਤ ਲਏ ਇਨਹੋ ਇਸ ਪਾਹੇ।
ਬਾਦਸ਼ਾਹ ਨੇ ਵੀ ਜਾਣ ਲਿਆ, ਜੇ ਬਾਦਸ਼ਾਹ ਨਿਆਂ ਕਰਨ ਵਿੱਚ ਇੰਨੇ ਸੋਚ ਸਮਝ ਰੱਖਦਾ ਹੈ ਤੇ ਫਿਰ ਹੁਣ ਜਿਹੜੀਆਂ ਬੜੀਆਂ ਬਣਾ ਕੇ ਗੱਲਾਂ ਪਰੋਸੀਆਂ ਦੇ ਉਹਦੇ ਬਾਰੇ ਕਿਵੇਂ ਨਹੀਂ ਜਾਣ ਸਕਦਾ। ਹੁਣ ਬਾਦਸ਼ਾਹ ਨੇ ਵੇਖ ਲਿਆ, ਕਹਿਣ ਲੱਗਾ ਕਿ ਇਹਨਾਂ ਨੇ ਇਹਦੇ ਕੋਲ ਰਿਸ਼ਵਤ ਲੈ ਲਈ ਹੈ, ਰਿਸ਼ਵਤ ਲੈ ਕੇ ਇਹਦੇ ਪੱਖ ਦੀ ਗੱਲ ਕਰਦੇ ਹਨ।
ਪ੍ਰਥਮ ਨ ਪ੍ਰਿਥੀਏ ਕੀ ਕੁਛ ਭਾਖੇ ਆਜ ਤਰੇਫ ਕਰਤ ਛਲ ਸੰਗ।
ਪਹਿਲਾਂ ਤਾਂ ਇਹਨਾਂ ਕਦਾ ਪ੍ਰਿਥੀ ਚੰਦ ਦਾ ਨਾਂ ਵੀ ਨਹੀਂ ਲਿਆ, ਅੱਗੇ ਪਹਿਲਾਂ ਮੇਰੇ ਕੋਲ ਕਦੀ ਇਹਨਾਂ ਨੇ ਪ੍ਰਿਥੀ ਚੰਦ ਦਾ ਨਾਂ ਵੀ ਨਹੀਂ ਲਿਆ ਤੇ ਅੱਜ ਬੜਾ ਛਲ ਧਾਰਨ ਕਰਕੇ ਇਹਦੀ ਤਾਰੀਫ ਕਰ ਰਹੇ ਨੇ। ਇਹਨਾਂ ਨੇ ਜ਼ਰੂਰ ਇਹਦੇ ਕੋਲ ਰਿਸ਼ਵਤ ਲਈ ਹੈ।
ਦੇ ਕਰ ਦਰਬ ਬਿਗਾਰਤ ਲੋਕਨ ਭਰਿਓ ਖੁਟਾਈ ਸੰਗ ਕੁਟੰਗ।
ਬਾਦਸ਼ਾਹ ਨੇ ਵਿਚਾਰਿਆ ਕਿ ਪ੍ਰਿਥੀ ਚੰਦ ਇੱਥੇ ਆ ਕੇ ਮੇਰੇ ਲੋਕਾਂ ਨੂੰ ਰਿਸ਼ਵਤ ਦੇ ਕੇ ਵਿਗਾੜ ਰਿਹਾ, ਇਹ ਖੋਟਾ, ਕ੍ਰੋਧ ਦਾ ਮਾਰਿਆ ਅੰਦਰ ਇਹਦੇ ਈਰਖਾ ਭਰੀ, ਇਹਦੇ ਅੰਦਰ ਖੋਟਾਪਣ ਹੈ।
ਗੁਰਤਾ ਕੋ ਅਧਿਕਾਰ ਨ ਇਸ ਕੋ ਗਿਆਨ ਆਦ ਗੁਣ ਨਹਿ ਸ਼ੁਭ ਅੰਗ।
ਤੇ ਗੁਰਤਾ ਗੱਦੀ ਦੇ ਇਹ ਲਾਇਕ ਨਹੀਂ, ਨਾ ਹੀ ਗੁਰਤਾ ਗੱਦੀ ਦੇ ਬਾਰੇ ਇਹਨੂੰ ਕੁਝ ਗਿਆਨ ਹੈ ਤੇ ਨਾ ਹੀ ਗੁਰਤਾ ਗੱਦੀ ਦੇ ਯੋਗ ਦਾ ਸੁਕੜ ਸਰੂਪ ਹੈ, ਨਾ ਇਹ ਲਾਇਕ ਹੈ, ਨਾ ਇਹਨੂੰ ਗਿਆਨ ਹੈ ਤੇ ਨਾ ਇਹਦਾ ਕੋਈ ਚੰਗਾ ਸਰੂਪ ਹੈ।
ਤਉ ਗੁਰੂ ਕੋ ਨੰਦਨ ਹੋਇਓ ਇਮ ਵਿਚਾਰ ਚਹਿ ਮਾਨ ਉਤੰਗ।
ਤੇ ਬਾਦਸ਼ਾਹ ਨੇ ਫਿਰ ਵੀ ਗੁਰੂ ਘਰ ਦਾ ਮਾਨ ਰੱਖਦਿਆ ਕਿ ਹੈ ਤਾਂ ਇਹ ਖੋਟਾ, ਛਲ ਕਪਟ ਕਰਦਾ, ਪਰ ਫਿਰ ਵੀ ਗੁਰੂ ਸਪੁੱਤਰ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪੁੱਤਰ ਹੈ, ਇਹ ਜਾਣ ਕਰਕੇ ਇਹਦਾ ਭਲਾ ਚਾਹੁੰਦੇ ਹੋਏ
ਬੋਲਿਓ ਜਹਾਂਗੀਰ ਲਿਹੋ ਗ੍ਰਮ ਹੈ ਮੈਂ ਆਪਣੀ ਦਿਸ਼ ਤੇ ਇਹ ਦੀਨ।
ਪ੍ਰਿਥੀ ਚੰਦ ਨੂੰ ਬਾਦਸ਼ਾਹ ਕਹਿਣ ਲੱਗਾ ਕਿ ਪ੍ਰਿਥੀ ਚੰਦ ਜਾ, ਮੈਂ ਤੈਨੂੰ ਆਪਣੇ ਵੱਲੋਂ ਇੱਕ ਨਗਰ ਦੇਣਾ, ਇੱਕ ਪਿੰਡ ਤੇਰੇ ਨਾਂ ਕਰਦਾ, ਤੂੰ ਜਾ ਕੇ ਉੱਥੇ ਸੁਖ ਦੇ ਸਹਿਤ ਵਸਣਾ ਕਰ, ਮੈਂ ਆਪਣੀ ਖੁਸ਼ੀ ਦੇ ਨਾਲ ਇਹ ਪਿੰਡ ਤੈਨੂੰ ਦੇ ਰਿਹਾ ਹਾਂ।
ਕਰਹੋ ਤਾਮ ਤਹਿ ਬੈਠ ਕੁਟੰਬ ਜੁਤ ਸ਼੍ਰੀ ਅਰਜੁਨ ਟਿਗ ਜਾਹੋ ਨਾ ਚੀਨ।
ਨਾਲ ਇਹ ਵੀ ਕਹਿ ਦਿੱਤਾ ਪ੍ਰਿਥੀ ਚੰਦ ਇਹ ਪਿੰਡ ਲੈ ਕੇ ਇਹਦੇ ਵਿੱਚ ਘਰ ਬਣਾ ਕੇ ਪਰਿਵਾਰ ਦੇ ਸਹਿਤ ਵਸਣਾ ਕਰ, ਤੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਨਹੀਂ ਜਾਣਾ, ਉਹਨਾਂ ਨਾਲ ਈਰਖਾ ਨਹੀਂ ਕਰਨੀ, ਦੁਸ਼ ਭਾਵਨਾ ਨਹੀਂ ਕਰਨੀ, ਆ ਪਿੰਡ ਲੈ ਲੈ, ਪਿੰਡ ਲੈ ਕੇ ਪਰਿਵਾਰ ਦੇ ਸਮੇਤ ਉੱਥੇ ਵਸਣਾ ਕਰ।
ਲਵਪੁਰ ਕੋ ਹਮ ਜਬ ਚੱਲ ਆਵਹਿ ਜੁਗ ਭਰਾਤਨ ਤੇ ਸੁਣਹਿ ਜੋ ਕੀਨ।
ਅਸੀਂ ਜਦੋਂ ਲਾਹੌਰ ਚੱਲ ਕੇ ਆਵਾਂਗੇ, ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਪ੍ਰਿਥੀ ਚੰਦ ਨੂੰ ਕਿ ਮੈਂ ਜਦੋਂ ਲਾਹੌਰ ਆਵਾਂਗਾ ਫਿਰ ਤੁਹਾਡੇ ਦੋਵੇਂ ਭਰਾਵਾਂ ਦੀ ਜਿਹੜੀ ਵਿਚਾਰ ਹੈ ਉਹਨੂੰ ਸੁਣਾਗਾ।
ਆਬ ਤੇ ਦੁਆਸ਼ ਨਾ ਠਾਨੋ ਤਿੰਨ ਸੰਗ ਨਿਜ ਗੁਜਰਾਨ ਹਮ ਹੋ ਤੇ ਲੀਨ।
ਬਾਦਸ਼ਾਹ ਕਹਿਣ ਲੱਗਾ ਹੁਣ ਤੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਦੁਵੈਸ਼ ਭਾਵਨਾ ਨਹੀਂ ਰੱਖਣੀ, ਉਹਨਾਂ ਨਾਲ ਦੁਵੈਸ਼ ਭਾਵਨਾ ਨਹੀਂ ਕਰਨੀ, ਆਪਣੇ ਗੁਜ਼ਾਰੇ ਦੇ ਲਈ ਮੇਰੇ ਕੋਲੋਂ ਤੂੰ ਮਾਇਆ ਪ੍ਰਾਪਤ ਕਰਦਾ ਰਹੇ, ਪਰ ਉਹਨਾਂ ਦੇ ਨਾਲ ਦਵੈਸ਼ ਭਾਵਨਾ ਨਾ ਕਰੇ।
ਹਿਮ ਕਹਿ ਪਟਾ ਲਿਖਾਏ ਵਿਦਾ ਕੀਏ, ਮਿਲਹੂ ਹਮੈ ਜਬ ਲਵਪੁਰ ਆਏ।
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਇਹਨੂੰ ਇੱਕ ਪਿੰਡ ਦਾ ਜਿਹੜਾ ਪਟਾ ਸੀ ਉਹ ਇਹਦੇ ਨਾਲ ਲਿਖ ਕੇ ਦਿੱਤਾ। ਇਸ ਪ੍ਰਕਾਰ ਦੇ ਨਾਲ ਕਹਿ ਕੇ ਜਦੋਂ ਮੈਂ ਲਾਹੌਰ ਆਵਾਂਗਾ ਫਿਰ ਆ ਕੇ ਮੈਨੂੰ ਮਿਲਣਾ।
ਕੁਛ ਹਰਖ ਕਰ ਪ੍ਰਿਥੀਆ ਆਇਓ, ਦਿੱਲੀ ਨਗਰੀ ਤੇ ਨਿਕਸਾਏ।
ਕੁਝ ਪ੍ਰਸੰਨ ਹੋ ਕੇ, ਪਹਿਲਾਂ ਬੜਾ ਝੂਰਦਾ ਸੀ ਪਛਤਾਉਂਦਾ ਸੀ ਜਦੋਂ ਬਾਦਸ਼ਾਹ ਨੇ ਕਿਹਾ ਕਿ ਤੂੰ ਤਾਂ ਛੂਛਾ ਆਪ ਰਿਹਾ, ਖਾਲੀ ਰਿਹਾ ਆਪਣੇ ਔਗਣਾ ਕਰਕੇ, ਤੇ ਇਹਦੇ ਵੱਲੋਂ ਮੂੰਹ ਘੁਮਾ ਲਿਆ। ਉਦੋਂ ਬੜਾ ਪਛਤਾਇਆ ਕਿ ਮੈਂ ਤਾਂ ਇੱਥੇ ਆ ਕੇ ਜੋ ਆਸ ਲੈ ਕੇ ਆਇਆ ਉਹ ਪੂਰੀ ਨਹੀਂ ਹੋਈ, ਕਿਹੜਾ ਮੂੰਹ ਲੈ ਕੇ ਜਾਵਾਂ, ਮੇਰੀ ਤਾਂ ਰਹਿੰਦੀ ਇੱਜ਼ਤ ਵੀ ਚਲੀ ਜਾਣੀ ਹੈ। ਹੁਣ ਜਦੋਂ ਬਾਦਸ਼ਾਹ ਨੇ ਪਿੰਡ ਦੇ ਦਿੱਤਾ ਤੇ ਕਹਿਣ ਲੱਗਾ ਮੇਰੀ ਹੁਣ ਕੁਝ ਪੱਤ ਰਹਿ ਗਈ, ਬੜਾ ਪ੍ਰਸੰਨ ਹੋ ਕੇ ਉਹਨੇ ਦਿੱਲੀ ਤੋਂ ਚੱਲਿਆ ਹੈ।
ਗਮਨਤ ਦੇਸ਼ ਮਾਲਵੇ ਪ੍ਰਾਪਤ, ਤਹਾਂ ਗ੍ਰਾਮ ਲੀਨਸ ਹਰ ਖਾਏ।
ਹੁਣ ਮਾਲਵੇ ਇਲਾਕੇ ਵਿੱਚ ਪਹੁੰਚਿਆ ਜਿੱਥੇ ਬਾਦਸ਼ਾਹ ਨੇ ਉਹਨੂੰ ਪਿੰਡ ਦਿੱਤਾ ਸੀ। ਹੁਣ ਮਾਲਵੇ ਇਲਾਕੇ ਦੇ ਵਿੱਚ ਪਹੁੰਚਿਆ ਆ ਕੇ ਜਿਹੜਾ ਨੇ ਉਸ ਨਗਰ ਜਿਹੜਾ ਇਹਦੇ ਪਿੰਡ ਲਿਆ ਸੀ।
ਸੀਸ ਨਿਵਾਵਤ ਆਦਿਕ ਪ੍ਰਿਥੀਆ, ਸੁੰਦਰ ਕੋਠਾ ਲੀਨ ਬਣਾਏ।
ਚਾਰੇ ਗੁਰੂ ਸਾਹਿਬਾਨ ਨੂੰ ਯਾਦ ਕਰਕੇ ਸੀਸ ਨਵਾ ਕੇ ਪ੍ਰਿਥੀ ਚੰਦ ਨੇ ਇੱਥੇ ਕੋਠਾ ਬਣਵਾਇਆ। ਇਹ ਪਿੰਡ ਦਾ ਨਾਂ ਪਹਿਲਾਂ ਕੋਠਾ ਪ੍ਰਿਥੀ ਚੰਦ ਕਾ ਵੱਜਦਾ ਰਿਹਾ, ਬਾਅਦ ਵਿੱਚ ਕੋਠਾ ਗੁਰੂ ਕੇ ਦੇ ਨਾਲ ਮਸ਼ਹੂਰ ਹੋਇਆ। ਇੱਥੇ ਇਹਨੇ ਕੋਠਾ ਜਿਹੜਾ ਉਹ ਬਣਾਉਣਾ ਕੀਤਾ ਗੁਰੂ ਸਾਹਿਬਾਨ ਜੀ ਨੂੰ ਸਿਮਰ ਕਰਕੇ ਸੀਸ ਨਵਾ ਕੇ।
ਤਿਸ ਕੇ ਸੰਗਿਆ ਤੈ ਸੋ ਕਹੀਐ, ਸੋਢੀ ਕੋਠੇ ਕੇ ਬਿਦਤਾਏ।
ਇਸ ਕੇ ਸੰਗਿਆ ਉਹਦੀ ਜਿਹੜੀ ਬਾਅਦ ਵਿੱਚ ਮਹਾਨਤਾ ਹੋਈ, ਜਿਵੇਂ ਉਹ ਲੋਕਾਂ ਦੇ ਵਿੱਚ ਜਾਣਿਆ ਗਿਆ, ਉਹਦਾ ਨਾਂ ਪ੍ਰਸਿੱਧ ਹੋਇਆ, ਗੁਰੂ ਕੋਠਾ ਕਰਕੇ ਉਹ ਜਿਹੜਾ ਨਗਰ ਪ੍ਰਸਿੱਧ ਹੋਇਆ।
ਤਿਸ ਕੇ ਇਸਤਰੀ ਪੁੱਤਰ ਬਸਾਏ, ਹਰਖ ਜੁਤ ਆਪਣੀ ਪੂਜਾ ਬੈਠ ਕਰਾਏ।
ਹੇਹਰ ਨਗਰ ਦੇ ਵਿੱਚ ਉਹ ਆਪਣਾ ਪਰਿਵਾਰ ਬੁਲਾ ਲਿਆ, ਇਹਦੀ ਘਰ ਵਾਲੀ ਬੀਬੀ ਕਰਮੋ, ਇਹਦਾ ਪੁੱਤਰ, ਸਾਰਿਆਂ ਨੂੰ ਬੁਲਾ ਕੇ ਇੱਥੇ ਸੁੱਖ ਦੇ ਨਾਲ ਵਸਣਾ ਸ਼ੁਰੂ ਕੀਤਾ। ਇੱਥੇ ਰਹਿ ਕੇ ਆਪਣੀ ਪੂਜਾ ਕਰਵਾਉਣ ਲੱਗਾ।
ਹੋਰੀ ਸੰਗਤ ਆਵਤ ਚੱਲ ਕਰ, ਦੇਤ ਉਪਾਇਨ ਕੁਛ ਕੁਛ ਚੜਾਈ।
ਬੜੀ ਭੋਲੀ ਸੰਗਤ ਸੀ ਜਿਹਨੂੰ ਨਹੀਂ ਸੀ ਪਤਾ, ਕੁਝ ਥੋੜੀ ਬਹੁਤ ਸੰਗਤ ਇਹਦੇ ਕੋਲ ਚੱਲ ਕੇ ਆਉਂਦੀ, ਇਹਨੂੰ ਭੇਟਾਵਾਂ ਆਦਿਕ ਜਿਹੜੀਆਂ ਅਰਪਣ ਕਰਦੀ ਹੈ।
ਕਰ ਗੁਜ਼ਰਾਨ ਬਿਤਾਏ ਸਮੋ ਨਿਜ, ਪਟ ਬੇਜਨ ਸਮ ਚਮਕ ਦਿਖਾਏ।
ਹੁਣ ਇਸ ਪ੍ਰਕਾਰ ਦੇ ਨਾਲ ਥੋੜਾ ਬਹੁਤਾ ਧਨ ਆਉਂਦਾ ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ ਤੇ ਗੁਜ਼ਾਰਾ ਕਰਕੇ ਆਪਣੀ ਪੂਜਾ ਕਰਵਾ ਰਹੇ ਹੈ, ਆਪਣੀ ਚਮਕ ਦਮਕ ਜੁਗਨੂ ਵਾਂਗੂ ਰੱਖਦਾ, ਜਿਵੇਂ ਜੁਗਨੂ ਜਗਦਾ ਤੇ ਬੁੱਝਦਾ ਨਾ, ਉਹ ਜੁਗਨੂ ਦੀ ਨਿਆਈ ਆਪਣੀ ਚਮਕ ਦਮਕ ਜਿਹੜੀ ਉਹ ਰੱਖਦਾ ਹੈ।
ਦੋਹਰਾ ਜਤਨ ਠਾਨ ਬਿਦ ਅਨਕ ਕੇ, ਹਾਰ ਪਚਿਓ ਦੁਖ ਪਾਏ।
ਜਤਨ ਕੀਤਾ ਇਹਨੇ, ਬਹੁਤ ਜਤਨ ਕੀਤੇ ਕਿ ਕਿਸੇ ਤਰ੍ਹਾਂ ਮੈਂ ਗੁਰਤਾ ਗੱਦੀ ਹਾਸਲ ਕਰ ਲਵਾਂ, ਗੁਰੂ ਬਣ ਕੇ ਬੈਠ ਜਾਵਾਂ, ਪਰ ਇਹਦਾ ਕੋਈ ਵੀ ਯਤਨ ਕਾਮਯਾਬ ਨਹੀਂ ਹੋਇਆ, ਹਾਰ ਕੇ ਅੰਤ ਨੂੰ ਬੈਠ ਗਿਆ, ਬੜਾ ਦੁੱਖ ਇਹਨੂੰ ਸਹਿਣਾ ਪਿਆ।
ਸਮਤਾ ਚਹਿ ਜਗਨਾਥ ਸੋ, ਕਿਉਂ ਕਰ ਪਹੁੰਚਿਓ ਜਾਏ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਰਾਬਰੀ ਕਰਨੀ ਚਾਹੁੰਦਾ ਪ੍ਰਿਥੀ ਚੰਦ, ਤੇ ਕਿਉਂ ਕਰ ਪਹੁੰਚਿਆ ਜਾਏ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਰਾਬਰੀ ਕਿਵੇਂ ਕਰ ਸਕਦਾ, ਬੜਾ ਯਤਨ ਕੀਤਾ ਪਰ ਕਿਸੇ ਕੰਮ ਨਹੀਂ ਆਇਆ, ਪਛਤਾਉਂਦਾ ਝੂਰਦਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਪ੍ਰਕਾਰ ਦੇ ਨਾਲ ਬੜਾ ਯਤਨਸ਼ੀਲ ਰਿਹਾ, ਅਖੀਰ ਨੂੰ ਇੱਕ ਨਗਰ ਲੈ ਕਰਕੇ ਹੁਣ ਇਹ ਗੋਠਾ ਗੁਰੂ ਕੇ ਵਿੱਚ ਬੈਠਾ ਹੈ। ਇੱਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸਤਿਗੁਰਾਂ ਜੀ ਦੇ ਘਰ ਦੀ ਵਡਿਆਈ ਦਿਨੋਂ ਦਿਨ ਵੱਧ ਰਹੀ ਹੈ, ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਬਹੁਤ ਫੈਲ ਰਿਹਾ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ।